जी दोस्तों, जिवें कि आपां दसदे आ रहे हां कि अज दे प्रोग्राम दे विच असीं जिहड़ी खास गल्लबात करनी आ ओह अज दे यंगस्टर्स दे बारे च करनी आ, यूथ दे बारे च करनी आ, और जिहड़ा साडा यूथ गुमराह हो रहा, जिहड़ी साडी नौजवानी गुमराह हो रही आ, या फिर उहनां नूं जिहड़ा इक सही रस्ता दिखाउण वाला कोई नहीं दिखाई दे रहा, इहदे बारे अज असीं गल्लबात करनी आ। सो गल्लबात करन दे लई इस वेले साडे नाल कैनेडा तों जुड़े ने प्रोफेसर करनैल निज्जर जी। प्रोफेसर साहब दे बारे गल करां तां मेरे मैंटर वी ने, और बहुत लंबे तजर्बे तो वह अध्यापन के इस खेत्र के अपन सेवावान दे रहे हैं। लगभग 32 साल का जोड़ा उन्हों का टीचिंग एक्सपीरियंस या अध्यापन का जोड़ा तजर्बा है। तो ये मैं ये जरूर दसती जाव कि जोड़ा NSS का यूनिट प्रोफेसर साहब ने लगभग 22 साल तक प्रोग्राम ऑफिसर वजो जड़िया अपन सेवावान आ वह दिखाई आ। तो पिछले काफ़ी सालों तो कैनेडा दे कॉलेज यूनिवर्सिटियां विद्यार्थियों पढ़ाई करा रहे हैं। जो असी इन तो पढ़ते सी तो इकनोमिक्स का विशा जड़ा वो असी इन तो पढ़िया, पर इस वेले कैनेडा दे किस विषय पर पढ़ाई करा रहे हैं वह असी इन तो ही पुछांगे। पर सब तो पहला तो स्वागत करते हैं प्रोफेसर साहब, बहुत बहुत स्वागत, सत श्री अकाल जी हरमन रेडियो के इस मंच से जी आया।
हरमन रेडियो के सारे स्रोतियों को मेरे वालों प्यार भरी सत श्री अकाल
जी। सत श्री अकाल साडे वालों भी। तो प्रोफेसर साहब तुहाडे बारे गल करां तो जिन्ना लम्मा थोड़ा तजर्बा है और जिन्ना क नेड़ियों तुसी विद्यार्थियों नू जानन दा जड़ा मौका आ वह हमेशा रखते आयो, असी अज चाहते सी कि जिहड़े तुहाडे कीमती विचार आ वह असी जरूर तुहाडे तो लईए। और इस वेले तुसी कैनेडा दे कॉलेजेस दे विच यूनिवर्सिटीज़ दे विच टोरंटो दे विच पढ़ा रहे हो, सो असी तुहाडे तो जानना चाहांगे इस वेले किहड़ा विशा तुसी पढ़ा रहे हो, और जेकर यूथ की गल करिए कैनेडा दे विच किस तरह का यूथ तुसी वेखदे हो?
इस वक्त मैं कॉलेज ते यूनिवर्सिटी विच माइक्रो इकोनॉमिक्स ते मैक्रो इकोनॉमिक्स दे विषय पढ़ा रहा
जी।
जे आपां अंतरराष्ट्रीय विद्यार्थियों की गल करते हैं तो उन्हां दे विचों बहुत सारे विद्यार्थी इहो जे पढ़न आ रहे ने जिन्हां दा मुख मकसद पढ़ना नहीं हुंदा, सगों किसी ढंग नाल परमानेंट रेजिडेंट बनना हुंदा है।
जी जी।
उस तो बाद उन्हां दी जिहड़ी मेन समस्या हुंदी है कि किवें इस देश दे विच रह के अपना गुजारा कीता जावे।
जी।
शुरू शुरू दे दिनां विच तां उन्हां दे कोल कुछ पैसे हुंदे आ जिहड़े ओह घरों लै के आए हुंदे आ।
जी।
बाद विच उन्हां नूं इह मुश्किलां दा सामना करना पैंदा।
बिलकुल।
ओह रातों रात अमीर बनना चाहते है जो इधली जिंदगी देखते है बड़ी तड़क भड़क वाली जिंदगी होंगी है, शानो शौकत वाली जिंदगी होंगी है, वह भी उदा का बनना चाहते है
जी।
पर अजिहा करने लई उन्हां नूं बहुत ज्यादा मेहनत की जरूरत होंगी है।
बिलकुल।
जो विद्यार्थी रातों रात अमीर बनने की कोशिश करते हैं तो वह कई गलत ढंग भी अपना लेंगे ने
जी,
जिन्हों का उन्होंने बहुत सारा खमियाजा बाद विच भुगतना पैंदा।
जी जी बिल्कुल। सो प्रोफेसर साहब तुहानू बहुत नेड़े हो,
इस तो अलावा जदों
इन्हां विद्यार्थियों नू देखण दा इन्हां नू ऑब्जर्व करन दा जिहड़ा मौका मिलदा, जिहदे विचों तुहानू इह लगदा कि जिहड़े अंतरराष्ट्रीय विद्यार्थी आउंदे आ असल दे विच जिहड़ा इत्थों दा, यानी कि जे कनेडा दी गल करिए तां कनेडा दा, जां जे असीं आस्ट्रेलिया दी गल करिए तां जिहड़ा आस्ट्रेलिया दा जीवन ढंग आ, जिहड़ा लाइफ स्टाइल आ, उह उहनां नू अपने वल खिंचदा। सो उहो जिहा लाइफ स्टाइल जिहड़ा आ अपनाउण दे लई कई वार कुछ गलत तरह के जिहड़े तरीके आ उह वी उह अपनाउंदे सो नज़र आउंदे आ। सो तुहाडा इह तजर्बा कहिंदा है। ते जदों असीं अंतरराष्ट्रीय विद्यार्थियों की गल करते हैं, यंगस्टर्स जिहड़े आउंदे आ दूजे देशां दे विच, तां दूजियां दे नालों इन्हां दे विच की फर्क वेखदे हो जिहड़े साडे अपने पंजाबी ने जां भारती विद्यार्थी ने, ते जिहड़ियां दूसरियां कौमां दे जिहड़े चाइनीज़ आउंदे आ जां होर देशां तों आउण वाले विद्यार्थी आ, की फर्क की देखदे हो उहनां दे विच?
ਜਿੱਦਾਂ ਜਿਹੜੇ ਆਪਣੇ ਖਾਸ ਕਰਕੇ ਪੰਜਾਬ ਤੋਂ ਵਿਦਿਆਰਥੀ ਆਉਂਦੇ ਨੇ
ਜੀ,
ਉਹਨਾਂ ਵਿੱਚੋਂ ਬਹੁਤੇ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਮੇਨ ਜਿਹੜਾ ਆਈਡੀਆ ਟਾਰਗੇਟ ਕੋਈ ਹਾਇਰ ਲੈਵਲ ਦੀ ਪੜ੍ਹਾਈ ਨਹੀਂ ਕਰਨਾ ਹੁੰਦਾ
ਜੀ,
ਸਗੋਂ ਪੜ੍ਹਾਈ ਨੂੰ ਇੱਕ ਜ਼ਰੀਆ ਬਣਾਇਆ ਜਾਂਦਾ ਕਿ ਕਿਵੇਂ ਇੱਥੇ ਪਰਿਵਾਰ ਸਮੇਤ ਆਪਣੇ ਆਪ ਨੂੰ ਸੈਟਲ ਕੀਤਾ ਜਾਵੇ
ਜੀ।
ਕੁਛ ਵਿਦਿਆਰਥੀ ਵਾਕਈ ਇੱਥੇ ਪੜ੍ਹਨ ਆਉਂਦੇ ਨੇ, ਉਹ ਬੜੇ ਹੀ ਸੂਝਵਾਨ ਤਰੀਕੇ ਦੇ ਨਾਲ ਪੜ੍ਹਾਈ ਵੀ ਕਰਦੇ ਆ, ਨਾਲ ਦੀ ਨਾਲ ਆਪਣੇ ਕੰਮ ਵੀ ਕਰਦੇ ਆ
ਜੀ।
ਪਰ ਬਹੁਤ ਸਾਰੇ ਹਾਲਾਤਾਂ ਵਿੱਚ ਇਹ ਦੇਖਣ ਨੂੰ ਮਿਲਦਾ ਕਿ ਵਿਦਿਆਰਥੀ ਲੋੜ ਨਾਲੋਂ ਜ਼ਿਆਦਾ ਕੰਮ ਕਰਦੇ ਆ, ਜੋ ਕਾਨੂੰਨੀ ਤੌਰ ਤੇ ਉਹਨਾਂ ਨੂੰ ਮਿਲਿਆ ਹੁੰਦਾ ਕਿ ਤੁਸੀਂ ਇੰਨਾ ਕੰਮ ਕਰ ਸਕਦੇ, ਉਸ ਤੋਂ ਵੀ ਜ਼ਿਆਦਾ ਕੰਮ ਕਰਦੇ ਆ
ਜੀ।
ਨਾ ਕੇਵਲ ਇਹ ਕੰਮ ਜ਼ਿਆਦਾ ਕਰਦੇ ਆ, ਪਰ ਜਿਹੜਾ ਇਥੋਂ ਦਾ ਮਿਨੀਮਮ ਵੇਜ ਰੇਟ ਹੈ ਕਈ ਵਾਰੀ ਉਸ ਤੋਂ ਵੀ ਘੱਟ ਤਨਖਾਹ ਦੇ ਉੱਪਰ ਕੰਮ ਕਰਦੇ ਆ, ਜਿਹਦੇ ਨਾਲ ਜਿਹੜੇ ਇਧਰਲੇ ਲੋਕੀ ਹਨ, ਜਿਹੜੇ ਇਧਰਲੇ ਨਾਗਰਿਕ ਹਨ, ਉਹਨਾਂ ਨੂੰ ਵੀ ਬੜਾ ਨੁਕਸਾਨ ਪਹੁੰਚਦਾ ਹੈ।
ਬਿਲਕੁਲ,
ਵਿਦਿਆਰਥੀਆਂ ਦੀ ਵੀ, ਬਹੁਤਿਆਂ ਦੀ ਕੋਈ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਵੀ ਕਸੂਰ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀਆਂ ਜ਼ਿੰਮੇਵਾਰੀਆਂ ਇੱਥੇ ਇੰਨੀਆਂ ਵੱਧ ਜਾਂਦੀਆਂ ਕਿ ਉਹਨਾਂ ਨੂੰ ਇਹ ਜਿਹੜੇ ਹੋਰ ਢੰਗ ਤਰੀਕੇ ਉਹ ਵਰਤ ਕੇ ਆਪਣਾ ਖਰਚਾ ਪੂਰਾ ਕਰਨਾ ਪੈਂਦਾ
ਜੀ।
ਨਾ ਕੇਵਲ ਉਹ ਆਪਣੀ ਪੜ੍ਹਾਈ ਦਾ ਖਰਚਾ ਕਰਦੇ ਆ, ਪਰ ਜਿਹੜੇ ਪਿੱਛੇ ਪਰਿਵਾਰ ਹੁੰਦੇ ਆ ਉਹਨਾਂ ਦੇ ਵੀ ਬੜੇ ਸੁਪਨੇ ਹੁੰਦੇ ਆ ਕਿ ਸਾਡਾ ਲੜਕਾ ਜਾਂ ਸਾਡੀ ਲੜਕੀ ਕੈਨੇਡਾ ਵਿੱਚ ਪਹੁੰਚੇ ਹੋਏ ਹਨ, ਉਹ ਵੀ ਇੱਥੇ ਜਲਦੀ ਤੋਂ ਜਲਦੀ ਆਉਣਾ ਚਾਹੁੰਦੇ ਹਨ
ਜੀ।
ਉਹਨਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਾਸਤੇ ਵੀ ਕਈ ਵਾਰੀ ਵਿਦਿਆਰਥੀ ਬਹੁਤ ਜ਼ਿਆਦਾ ਕੰਮ ਕਰਦੇ ਆ, ਪੜ੍ਹਨ ਵੇਲੇ ਜਦੋਂ ਕਾਲਜ ਯੂਨੀਵਰਸਿਟੀ ਆਉਂਦੇ ਉਹ ਥੱਕੇ ਹੋਏ ਮਹਿਸੂਸ ਕਰਦੇ ਆ
ਜੀ,
ਕਿਉਂਕਿ ਕੰਮ ਹੀ ਇੰਨਾ ਜ਼ਿਆਦਾ ਸਖਤ ਉਹਨਾਂ ਨੂੰ ਕਰਨਾ ਪੈਂਦਾ ਹੈ
ਜੀ ਜੀ।
ਫਿਰ ਜਿੱਥੇ ਉਹ ਘਰਾਂ ਵਿੱਚ ਰਹਿੰਦੇ ਹਨ ਉਹਨਾਂ ਦਾ ਕਿਰਾਇਆ, ਉਹਨਾਂ ਦੀ ਜਿਹੜੀ ਟਿਊਸ਼ਨ ਫੀਸ ਹੈ ਉਹ ਆਮ ਤੌਰ ਦੇ ਉੱਪਰ 3 ਤੋਂ 4 ਗੁਣਾ ਜ਼ਿਆਦਾ ਹੁੰਦੀ ਹੈ ਜਿਹੜੇ ਇਧਰਲੇ ਨਾਗਰਿਕ ਨੇ ਜਾਂ ਇਧਰਲੇ ਪਰਮਨੈਂਟ ਰੈਜੀਡੈਂਟ ਹੈ
ਜੀ ਜੀ।
ਉਸ ਗੈਪ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੂੰ ਬੜੀ ਮਿਹਨਤ ਮੁਸ਼ਕਤ ਕਰਨੀ ਪੈਂਦੀ ਹੈ
ਜੀ।
ਕੁਛ ਹਾਲਤਾਂ ਦੇ ਵਿੱਚ ਉਹ ਆਪਣੀ ਪੜ੍ਹਾਈ ਨੂੰ ਸੈਕਰੀਫਾਈਸ ਕਰਕੇ ਕੰਮ ਨੂੰ ਜ਼ਿਆਦਾ ਤਰਜੀਹ ਦਿੰਦੇ ਆ
ਜੀ।
ਜਿਹੜੇ ਇੱਥੋਂ ਦੇ ਜੰਮ ਪਲ ਆ ਫਿਰ ਉਹਨਾਂ ਨੂੰ ਜਿਹੜਾ ਰੁਜ਼ਗਾਰ ਮਿਲਣਾ ਥੋੜਾ ਜਿਹਾ ਔਖਾ ਹੋ ਜਾਂਦਾ, ਕਿਉਂਕਿ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਆ ਉਹ ਘੱਟ ਮਜ਼ਦੂਰੀ ਦਰ ਉੱਪਰ ਵੀ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਆ
ਜੀ ਜੀ। ਬਿਲਕੁਲ, ਸੋ ਇਹ ਜਿਹੜਾ ਇੱਕ ਵਕਫਾ ਆ ਉਹ ਤਾਂ ਵੱਧ ਹੀ ਰਿਹਾ ਆ, ਇਹ ਬਹੁਤ ਸਾਰੇ ਕਾਰਨ ਤੁਸੀਂ ਦੱਸੇ ਆ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਕਾਰਨ ਆ ਉਹ ਇਹ ਦਿਖਾਈ ਦੇ ਰਿਹਾ ਕਿ ਕਿਉਂਕਿ PR ਲੈਣੀ ਜਿਹੜੀ ਆ ਉਹ ਉਹਨਾਂ ਦਾ ਸਭ ਤੋਂ ਵੱਡਾ ਗੋਲ ਆ, ਔਰ ਉਹਦੇ ਲਈ ਇੱਕ ਪ੍ਰੈਸ਼ਰ ਜਿਹੜਾ ਉਹ ਹਮੇਸ਼ਾ ਹੀ ਉਹਨਾਂ ਦੇ ਉੱਤੇ ਬਣਿਆ ਰਹਿੰਦਾ ਪ੍ਰੋਫੈਸਰ। ਉਹ ਪ੍ਰੈਸ਼ਰ ਇਸ ਕਰਕੇ ਵੀ ਬਣਿਆ ਰਹਿੰਦਾ ਕਿਉਂਕਿ ਪਿੱਛੇ ਜਿਹੜਾ ਪਰਿਵਾਰ ਆ, ਜੇ ਮਾਪਿਆਂ ਨੇ ਪੈਸੇ ਲਾ ਕੇ ਮੁੰਡਾ ਭੇਜਿਆ ਜਾਂ ਕੁੜੀ ਭੇਜੀ ਆ ਕੈਨੇਡਾ ਦੇ ਵਿੱਚ, ਤਾਂ ਉਹਨਾਂ ਨੂੰ ਵੀ ਇਹੀ ਲੱਗਦਾ ਕਿ ਜਿੰਨੀ ਜਲਦੀ ਹੋ ਸਕਦਾ ਕਿ ਉਹ ਆਪਣੀ PR ਦੇ ਉੱਤੇ ਫੋਕਸ ਕਰੇ, ਹੈ ਨਾ। ਸੋ PR ਦੇ ਉੱਤੇ ਫੋਕਸ ਕਰਨ ਦੇ ਲਈ ਉਹਨਾਂ ਨੂੰ ਜਿਹੜੇ ਕੋਰਸਿਸ ਉਹ ਲੈ ਕੇ ਆਏ ਆ ਉਹ ਤਾਂ ਕੰਪਲੀਟ ਕਰਨੇ, ਜਿਵੇਂ ਤੁਸੀਂ ਦੱਸਿਆ ਵੀ ਉਹ ਇੱਕ ਜ਼ਰੀਆ ਆ ਉਹਨਾਂ ਦੇ ਲਈ, ਸੋ ਇਸ ਕਰਕੇ ਉਹ ਕੋਰਸਿਸ ਤਾਂ ਉਹਨਾਂ ਨੇ ਕੰਪਲੀਟ ਕਰਨੇ ਆ। ਪਰ ਕਈ ਵਾਰ ਕੀ ਹੁੰਦਾ ਆ ਕਿ ਉਸ ਕੋਰਸ ਨੂੰ ਲੈ ਕੇ ਕੁਛ ਨਿਯਮ ਜਿਹੜੇ ਆ ਉਹ ਬਦਲ ਜਾਂਦੇ ਆ, ਸੋ ਨਿਯਮ ਬਦਲਣ ਦੇ ਨਾਲ ਉਹਨਾਂ ਦੀ ਉਹ PR ਦਾ ਜਿਹੜਾ ਸੰਘਰਸ਼ ਆ ਉਹ ਹੋਰ ਲੰਮਾ ਹੁੰਦਾ ਜਾਂਦਾ। ਸੋ ਅੱਜ ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ ਉਹਦੇ ਵਿੱਚ ਇੱਕ ਜਿਹੜੀ ਨੈਗੇਟਿਵਿਟੀ ਜਿਹੜੇ ਨੌਜਵਾਨਾਂ ਦੇ ਵਿੱਚ ਆ ਰਹੀ ਆ ਕਿ ਜਦੋਂ ਸੰਘਰਸ਼ ਲੰਬਾ ਹੋ ਜਾਂਦਾ ਆ ਤਾਂ ਫਿਰ ਉਹਨਾਂ ਨੂੰ ਇਹ ਲੱਗਦਾ ਆ ਕਿ ਹੁਣ ਅੱਗੇ ਕਰਨ ਲਈ ਕੁਛ ਨਹੀਂ ਆ, ਜੋ ਅਸੀਂ ਕਰਨਾ ਸੀ ਕਰ ਲਿਆ, ਸੋ ਵਾਹ ਅਸੀਂ ਲਾਉਣੀ ਸੀ, ਮਿਹਨਤ ਅਸੀਂ ਕਰਨੀ ਸੀ ਕਾਫੀ ਕਰ ਲਈ, ਹੁਣ ਮਿਹਨਤ ਮੁਸ਼ਕਤ ਕਰਨ ਦੇ ਬਾਵਜੂਦ ਜਦੋਂ PR ਹਾਸਲ ਨਹੀਂ ਹੋ ਰਹੀ ਤਾਂ ਫਿਰ ਕਈ ਵਾਰ ਉਹ ਨਕਾਰਾਤਮਕ ਰਵੱਈਆ ਜਿਹੜਾ ਆ ਉਹ ਅਪਣਾਉਂਦੇ ਆ। ਸੋ ਹਾਲ ਵਿੱਚ ਬਹੁਤ ਤਰ੍ਹਾਂ ਦੇ ਇਹੋ ਜਿਹੜੇ ਕੇਸਿਸ ਆ ਉਹ ਦੇਖਣ ਨੂੰ ਆਏ ਆ, ਆਸਟ੍ਰੇਲੀਆ ਦੀ ਗੱਲ ਕਰੀਏ, ਕੈਨੇਡਾ ਦੀ ਗੱਲ ਕਰੀਏ, ਇੰਡੀਆ ਦੀ ਗੱਲ ਕਰੀਏ, ਤਾਂ ਨੌਜਵਾਨ ਅਜੇ ਥੋੜ੍ਹੀ ਉਮਰ ਦੇ ਹੁੰਦੇ ਆ ਪਰ ਆਪਣੀ ਜ਼ਿੰਦਗੀ ਦੇ ਵਿੱਚ ਹਾਰ ਬੜੀ ਛੇਤੀ ਮੰਨ ਜਾਂਦੇ ਆ, ਪਰ ਜਿਹੜੀਆਂ ਉਹਨਾਂ ਨੇ ਇੱਕ ਵੱਖਰੇ ਤੌਰ 'ਤੇ ਆਪਣੀਆਂ ਜ਼ਰੂਰਤਾਂ ਵਧਾ ਲਈਆਂ ਆ, ਚਾਹੇ ਉਹ ਪਿੱਛੇ ਪੈਸੇ ਭੇਜਣ ਵਾਲੀਆਂ ਜਾਂ ਫਿਰ ਇੱਥੇ ਟੌਰ ਮਾਰਨ ਵਾਲੀਆਂ ਦਿਖਾਵੇ ਵਾਲੀਆਂ ਜ਼ਰੂਰਤਾਂ, ਕੀ ਤੁਹਾਨੂੰ ਇਹ ਲੱਗਦਾ ਆ ਕਿ ਇਹ ਵੀ ਕਿਤੇ ਨਾ ਕਿਤੇ ਨਕਾਰਾਤਮਕ ਹੋਣ ਦਾ ਇੱਕ ਕਾਰਨ ਬਣ ਜਾਂਦੀਆਂ ਬਾਅਦ 'ਚ?
ਬਿਲਕੁਲ ਤੁਸੀਂ ਸਹੀ ਕਿਹਾ, ਕਿਉਂਕਿ ਕੁਛ ਇੱਕ ਵਿਦਿਆਰਥੀ ਜਿਹੜੇ ਉਹਨਾਂ ਵਿੱਚ ਇਹ ਭਾਵਨਾ ਪਾਈ ਜਾਂਦੀ ਹੈ ਕਿ ਜੇ ਦੂਸਰੇ ਵਿਦਿਆਰਥੀਆਂ ਕੋਲ ਵਧੀਆ ਘਰ ਆ, ਉਹਨਾਂ ਕੋਲ ਵਧੀਆ ਕਾਰਾਂ ਹਨ, ਤੇ ਉਹਨਾਂ ਦਾ ਸੁਪਨਾ ਵੀ ਹੁੰਦਾ ਵੀ ਮੇਰੇ ਕੋਲ ਕਿਉਂ ਨਹੀਂ ਹੈਗੇ ਏਦਾਂ ਦੀਆਂ
ਜੀ।
ਉਹਨੂੰ ਪ੍ਰਾਪਤ ਕਰਨ ਵਾਸਤੇ ਕਈ ਉਹ ਸ਼ਾਰਟਕੱਟ ਤਰੀਕੇ ਅਪਣਾਉਂਦੇ ਆ ਜਿਹੜੇ ਕਈ ਵਾਰੀ ਗੈਰ ਕਾਨੂੰਨੀ ਵੀ ਹੁੰਦੇ ਆ, ਜਾਂ ਆਪਾਂ ਕਹਿ ਸਕਦੇ ਕਿ ਨੈਤਿਕ ਤੌਰ ਦੇ ਉੱਪਰ ਉਹਨਾਂ ਨੂੰ ਕਰਨ ਦੀ ਕੋਈ ਆਗਿਆ ਨਹੀਂ ਹੁੰਦੀ
ਜੀ।
ਸਿਹਤ ਪੱਖੋਂ ਵੀ ਉਹ ਇੰਨੇ ਵਧੀਆ ਕੰਮ ਨਹੀਂ ਹੁੰਦੇ, ਜਦੋਂ ਕੋਈ ਵੀ ਵਿਅਕਤੀ ਚਾਹੇ ਵਿਦਿਆਰਥੀ ਹੋਵੇ ਚਾਹੇ ਕੋਈ ਹੋਰ ਹੋਵੇ, ਜਦੋਂ 14-14 ਘੰਟੇ ਕੰਮ ਕਰਦੇ ਨੇ
ਜੀ,
7 ਦਿਨ ਕੰਮ ਕਰਦੇ ਨੇ, ਕੋਈ ਆਰਾਮ ਨਹੀਂ ਕਰਦੇ
ਜੀ,
ਤਾਂ ਉਹਦੇ ਨਾਲ ਉਹਨਾਂ ਦੀ ਸਿਹਤ ਦੇ ਉੱਪਰ ਵੀ ਬੜਾ ਮਾੜਾ ਅਸਰ ਪੈਂਦਾ
ਜੀ। ਪ੍ਰੋਫੈਸਰ ਸਾਹਿਬ, ਇੱਕ ਹੋਰ ਜਿਹੜਾ ਪੁਆਇੰਟ ਤੁਸੀਂ ਗੱਲਾਂ ਬਾਤਾਂ 'ਚ ਦੱਸਿਆ ਕਿ ਜਿਹੜੇ ਉੱਥੇ ਰਹਿੰਦੇ ਹੋਏ ਜਿਹੜੇ ਸਿਟੀਜ਼ਨਸ ਆ, ਜਿਹੜੇ ਉੱਥੋਂ ਦੇ ਜੰਮਪਲ ਨੇ ਜਿਹੜੇ ਲੋਕ, ਉਹਨਾਂ ਦੇ ਜਿਹੜੇ ਮਾਂ ਪਿਓ ਆ ਉਹ ਉੱਥੋਂ ਦੇ ਬੜੇ ਸਥਾਪਿਤ ਲੋਕ ਹੁੰਦੇ ਆ, ਪਰ ਉਹਨਾਂ ਦੇ ਜਿਹੜੇ ਬੱਚੇ ਜਦੋਂ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਦੇ ਬਰਾਬਰ ਉੱਥੇ ਪੜ੍ਹਾਈ ਕਰਦੇ ਆ ਤਾਂ ਕਿਤੇ ਨਾ ਕਿਤੇ ਵਿਦਿਆਰਥੀਆਂ ਦੇ ਵਿੱਚ ਇਹ ਵੀ ਇੱਕ ਜ਼ਿੱਦ ਹੁੰਦੀ ਆ ਵੀ ਅਸੀਂ ਇਹਨਾਂ ਤੋਂ ਵੀ ਵਧੀਆ ਕਰਕੇ ਦਿਖਾਉਣਾ ਹੈ ਨਾ। ਸੋ ਜਾਂ ਫਿਰ ਇਹ ਵਧੀਆ ਕਰਕੇ ਦਿਖਾਉਣ ਦੇ ਚੱਕਰ ਦੇ ਵਿੱਚ ਅਤੇ ਜਾਂ ਫਿਰ ਜਿਵੇਂ ਅਸੀਂ ਕਹਿੰਦੇ ਹਾਂ ਕਿ ਦੂਸਰੇ ਸਾਧਨ ਜੁਟਾਉਣ ਦੇ ਚੱਕਰ ਦੇ ਵਿੱਚ ਉਹ ਗਲਤ ਰਸਤਾ ਅਖਤਿਆਰ ਕਰਦੇ। ਸੋ ਬਹੁਤ ਜ਼ਿਆਦਾ ਰੌਲਾ ਜਿਹੜਾ ਪਿਛਲੇ ਦਿਨੀ ਵੀ ਪੈਂਦਾ ਰਿਹਾ ਕਿ ਬਹੁਤ ਸਾਰੀ ਜਿਹੜੀ ਨੌਜਵਾਨੀ ਆ ਉਹ ਡਰੱਗ ਦੇ ਵੱਲ ਜਾ ਰਹੀ ਆ ਜਾਂ ਫਿਰ ਬਹੁਤ ਸੁਸਾਈਡ ਕੇਸਿਸ ਆਏ ਆ। ਸੋ ਇਹ ਜਿਹੜਾ ਖੁਦਕੁਸ਼ੀ ਕਰਨ ਵੱਲ ਜਾਣਾ ਜਿਹੜਾ ਆ ਇਹ ਕਿੱਥੋਂ ਕੁ ਤੱਕ ਤੁਹਾਨੂੰ ਲੱਗਦਾ ਜਾਇਜ਼ ਹੈ ਵੀ ਇਹ ਲੋਕ ਜਿਹੜੇ ਜ਼ਿੰਦਗੀ ਦੇ ਵਿੱਚ ਪਹਿਲਾਂ ਇੰਨੀ ਹਾਈ ਗੋਲ ਲੈ ਕੇ ਹੈ ਨਾ ਸੰਘਰਸ਼ ਕਰਦੇ ਔਰ ਬਾਅਦ ਵਿੱਚ ਬਿਲਕੁਲ ਹੀ ਹਾਰ ਮੰਨ ਜਾਂਦੇ ਆ?
ਬਿਲਕੁਲ, ਸੁਪਨੇ ਵੱਡੇ ਲੈਣਾ ਕੋਈ ਗੁਨਾਹ ਨਹੀਂ ਆ, ਕਿਸੇ ਦੇ ਨਾਲ ਮੁਕਾਬਲਾ ਕਰਨਾ ਵੀ ਮੇਰੇ ਖਿਆਲ ਕੋਈ ਗੁਨਾਹ ਨਹੀਂ ਹੈ
ਜੀ,
ਪਰ ਉਹਨੂੰ ਪੂਰਾ ਕਰਨ ਲਈ ਜਿਹੜੇ ਤਰੀਕੇ ਅਪਣਾਏ ਜਾਂਦੇ ਆ ਉਹਨਾਂ ਦੀ ਚੋਣ ਸਹੀ ਹੋਣੀ ਚਾਹੀਦੀ ਆ
ਜੀ।
ਇਹ ਆਪਾਂ ਸਾਰਿਆਂ ਨੂੰ ਪਤਾ ਕਿ ਕੋਈ ਵੀ ਜਦੋਂ ਚੰਗਾ ਕੰਮ ਹੋਣਾ ਹੋਵੇ ਤਾਂ ਉਹਨੂੰ ਸਮਾਂ ਜ਼ਰੂਰ ਲੱਗਦਾ ਆ।
ਬਿਲਕੁਲ,
ਜਦੋਂ ਆਪਾਂ ਉਸੇ ਕੰਮ ਨੂੰ ਬਹੁਤ ਜਲਦੀ ਕਰਨ ਦੀ ਕੋਸ਼ਿਸ਼ ਕਰਦੇ ਹਾਂ
ਜੀ,
ਉਹਦੇ ਵਾਸਤੇ ਸ਼ਾਰਟਕਟ ਤਰੀਕੇ ਲੱਭਦੇ ਹਾਂ, ਕੋਈ ਗੈਰ ਕਾਨੂੰਨੀ ਤਰੀਕੇ ਲੱਭਦੇ ਹਾਂ, ਉਹਦੇ ਨਾਲ ਫਿਰ ਪੈਸੇ ਭਾਵੇਂ ਜੇਬਾਂ ਸਾਡੀਆਂ ਭਰ ਜਾਣਗੀਆਂ ਡਾਲਰਾਂ ਦੇ ਨਾਲ ਜਾਂ ਉਸ ਦੇਸ਼ ਦੀ ਕਰੰਸੀ ਦੇ ਨਾਲ, ਪਰ ਜਿਹੜਾ ਉਹ ਮਨ ਦਾ ਸਕੂਨ ਹੈ, ਇੱਕ ਜਿਹੜਾ ਆਨੰਦ ਹੁੰਦਾ ਆਪਣੀ ਮਿਹਨਤ ਮੁਸ਼ਕਤ ਦੇ ਪੈਸੇ ਵਿੱਚ, ਉਹ ਸਾਰਾ ਖਤਮ ਹੋ ਜਾਂਦਾ
ਜੀ। ਬਿਲਕੁਲ,
ਉਹ ਜਿਹੜੇ ਵੀ ਵਿਦਿਆਰਥੀ ਹਨ ਜਾਂ ਜਿਹੜੇ ਵਿਅਕਤੀ ਏਦਾਂ ਪੈਸਾ ਕਮਾਉਂਦੇ ਨੇ ਉਹਨਾਂ ਦਾ ਜਿਹੜਾ ਸਟ੍ਰੈਸ ਲੈਵਲ ਆ ਉਹ ਵੀ ਜ਼ਿਆਦਾ ਵੱਧ ਜਾਂਦਾ, ਹਮੇਸ਼ਾ ਉਹਨਾਂ ਨੂੰ ਖਤਰਾ ਰਹਿੰਦਾ
ਜੀ।
ਤੋ ਜਿਹੜੀ ਨਕਾਰਾਤਮਕ ਸੋਚ ਆ ਉਹਦਾ ਆਉਣਾ ਇੱਕ ਸੁਭਾਵਿਕ ਬਣ ਜਾਂਦਾ, ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਜਿਹੜੀ ਕਮਾਈ ਆ ਉਹ ਕਿਸੇ ਗਲਤ ਢੰਗ ਦੇ ਨਾਲ ਆਪਣਾ ਕਮਾਈ ਕੀਤੀ ਹੋਈ ਹੈ
ਜੀ। ਸੋ ਉਹਦਾ ਇੱਕ ਡਰ ਜਿਹੜਾ ਉਹ ਹਮੇਸ਼ਾ
ਇਹਨਾਂ ਤੋਂ, ਜੇ ਇਹਨਾਂ ਨੂੰ ਡਰ ਬੈਠਾ ਰਹਿੰਦਾ ਜੇ ਇਹਨਾਂ ਤੋਂ ਇਹ ਅਜਿਹੇ ਵਿਦਿਆਰਥੀ ਨੂੰ ਬਚਾਉਣਾ ਹੋਵੇ ਤਾਂ ਉਹਦੇ ਵਾਸਤੇ ਜਿਹੜੀਆਂ ਮੋਰਲ ਐਜੂਕੇਸ਼ਨ ਹੈ ਜਾਂ ਐਥੀਕਲ ਗੱਲਾਂ ਨੇ ਉਹਨਾਂ ਦਾ ਵੀ ਉਹਨਾਂ ਨੂੰ ਜ਼ਰੂਰ ਅਹਿਸਾਸ ਕਰਾਉਣਾ ਚਾਹੀਦਾ ਹੈ। ਪਰ ਕਿਉਂਕਿ ਵਿਦਿਆਰਥੀ ਜਿਹੜੇ ਹੁੰਦੇ ਉਹ ਕਾਫੀ ਆਪਣੀਆਂ ਸਥਿਤੀਆਂ ਦੇ ਨਾਲ ਮੁਕਾਬਲਾ ਕਰਦੇ ਹੁੰਦੇ ਆ, ਉਹਨਾਂ ਕੋਲ ਇੰਨੀਆਂ ਗੱਲਾਂ ਸੁਣਨ ਦਾ ਜਾਂ ਉਹਨਾਂ ਨੂੰ ਅਪਣਾਉਣ ਦਾ ਸਮਾਂ ਹੀ ਨਹੀਂ ਹੁੰਦਾ। ਕਲਾਸਾਂ ਵਿੱਚ ਵੀ ਆਉਂਦੇ ਵਿਦਿਆਰਥੀ ਉਹ ਬੜੇ ਥੱਕੇ ਥੱਕੇ ਮਹਿਸੂਸ ਕਰਦੇ ਕਿਉਂਕਿ ਕੰਮ ਇੰਨਾ ਜ਼ਿਆਦਾ ਕੀਤਾ ਹੁੰਦਾ
ਜੀ।
ਉਸ ਤੋਂ ਇਲਾਵਾ ਫਿਰ ਉਹਨਾਂ ਦੇ ਵਿੱਚ ਸਟੱਡੀ ਦਾ ਇੰਨਾ ਲੋਡ ਹੋ ਜਾਂਦਾ ਕਿ ਉਹਨੂੰ ਨਾਲ ਦੀ ਨਾਲ ਚਲਾਈ ਰੱਖਣਾ ਇੱਕ ਤਰ੍ਹਾਂ ਨਾਲ ਬਹੁਤ ਮੁਸ਼ਕਲ ਕੰਮ ਹੋ ਜਾਂਦਾ
ਜੀ।
ਫਿਰ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਪ੍ਰਤੀਯੋਗਤਾ ਹੈ ਇੱਕ ਹਾਇਰ ਸਟੈਂਡਰਡ ਲਿਵਿੰਗ ਉੱਥੇ ਤੱਕ ਪਹੁੰਚਣ ਵਾਸਤੇ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਚੈਲੰਜਸ ਹੈ, ਬਹੁਤ ਸਾਰੀਆਂ ਹੋਰ ਡਿਫੀਕਲਟੀਜ਼ ਉਹ ਸਾਰੀਆਂ ਫੇਸ ਕਰਨੀਆਂ ਪੈਂਦੀਆਂ
ਜੀ।
ਇਹਦੇ ਕਰਕੇ ਹੀ ਉਹਨਾਂ ਦਾ ਸਟ੍ਰੈਸ ਲੈਵਲ ਲਗਾਤਾਰ ਵੱਧਦਾ ਜਾ ਰਿਹਾ।
ਸੋ ਪ੍ਰੋਫੈਸਰ ਤੁਹਾਨੂੰ ਕਾਫੀ ਨੇੜਿਓਂ ਇਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਦਾ ਵਿਦਿਆਰਥੀਆਂ ਦੇ ਨਾਲ, ਤੇ ਤੁਸੀਂ ਕੀ ਸੋਚਦੇ ਹੋ ਕਿ ਜਦੋਂ ਅਸੀਂ ਜਿਹੜੀਆਂ ਵੈਲਿਊਜ਼ ਦੀ ਗੱਲ ਕਰਦੇ ਹਾਂ, ਮੋਰਲ ਵੈਲਿਊਜ਼ ਦੀ ਗੱਲ ਕਰਦੇ ਹਾਂ, ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ, ਤਾਂ ਉਹ ਸਿਖਾਉਣੀਆਂ ਜਿਹੜੀਆਂ ਉਹ ਕਿਸ ਤਰ੍ਹਾਂ ਜ਼ਰੂਰੀ ਆ, ਔਰ ਤੁਸੀਂ ਇੱਕ ਅਧਿਆਪਕ ਦੇ ਤੌਰ ਦੇ ਉੱਤੇ ਕਿੰਨਾ ਕੁ ਤੁਹਾਨੂੰ ਲੱਗਦਾ ਆ ਕਿ ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਇਸ ਮੋਰਲ ਸਪੋਰਟ ਦੀ ਜਿਹੜੀ ਜ਼ਰੂਰਤ ਆ ਉਹ ਕਾਫੀ ਜ਼ਿਆਦਾ ਹੁੰਦੀ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮੋਰਲ ਸਪੋਰਟ ਦੇ ਨਾਲ ਰਿਲੇਟਡ ਜਾਂ ਫਿਰ ਆਪਣੇ ਆਪਣੇ ਭਾਈਚਾਰੇ ਦੇ ਵਿੱਚੋਂ ਜਿਹੜੇ ਲੋਕ ਅਸਲ ਦੇ ਵਿੱਚ ਇਹ ਸਮਝਦੇ ਆ ਕਿ ਵਾਕਈ ਇਸ ਵੇਲੇ ਸਾਡੀ ਨੌਜਵਾਨੀ ਨੂੰ ਦਿਸ਼ਾ ਨਿਰਦੇਸ਼ ਜਿਹੜੇ ਆ ਉਹ ਚਾਹੀਦੇ ਆ ਜੀਵਨ ਜਾਂਚ ਦੇ ਲਈ, ਤਾਂ ਕਿਸ ਤਰ੍ਹਾਂ ਦੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੋਚ ਰੱਖੀ ਜਾ ਸਕਦੀ ਹੈ ਨਾ ਵਿਦਿਆਰਥੀਆਂ ਨੂੰ ਸੇਧ ਦੇਣ ਦੇ ਲਈ?
ਜਿਵੇਂ ਹੁਣ ਕਾਲਜ ਯੂਨੀਵਰਸਿਟੀ ਦੇ ਜਿਹੜੇ ਸਿਲੇਬਸ ਹੈ ਜਾਂ ਤਾਂ ਉਹਦੇ ਵਿੱਚ ਇੱਕ ਛੋਟਾ ਜਿਹਾ ਹਿੱਸਾ ਪਾਇਆ ਜਾ ਸਕਦਾ ਮੋਰਲ ਵੈਲਿਊ ਦੇ ਬਾਰੇ ਵਿੱਚ
ਜੀ,
ਪਰ ਕਿਉਂਕਿ ਜਿੰਨੇ ਵੀ ਐਡਵਾਂਸਡ ਕੰਟਰੀਜ਼ ਹੈਗੇ ਆ ਇਹਨਾਂ ਵਿੱਚ ਤਾਂ ਕਹਿੰਦੇ ਕਿ ਟਾਈਮ ਜਿਹੜਾ ਉਹ ਹਮੇਸ਼ਾ ਹੀ ਲੱਗਦਾ ਕਿ ਘੱਟ ਆ, ਹਰ ਚੀਜ਼ ਸਿੱਖਣ ਵਾਸਤੇ, ਹਰ ਚੰਗੀ ਚੀਜ਼ ਕਰਨ ਵਾਸਤੇ, ਕੋਈ ਵੀ ਨਵੀਂ ਟ੍ਰੇਨਿੰਗ ਲਾ ਵਾਸਤੇ ਸਮੇਂ ਦੀ ਘਾਟ ਹਮੇਸ਼ਾ ਹੀ ਇਹ ਮਹਿਸੂਸ ਕੀਤੇ ਜਾਂਦੇ ਆ
ਜੀ।
ਜਿਹੜੇ ਵਿਦਿਆਰਥੀ ਆ ਉਹਨਾਂ ਦੇ ਕੋਲ ਆਪਣਾ ਕੋਰਸ ਹੀ ਇੰਨੇ ਜ਼ਿਆਦਾ ਉਹਦਾ ਲੋਡ ਹੁੰਦਾ ਕਿ ਉਹਨਾਂ ਨੂੰ ਬਾਕੀ ਗੱਲਾਂ ਬਾਰੇ ਕੋਈ ਜਿਹੜੀ ਆ ਸੁੱਧ ਬੁੱਧ ਰਹਿੰਦੀ ਨਹੀਂ ਹੈਗੀ
ਜੀ ਜੀ,
ਨਾ ਹੀ ਉਹ ਇਹਨਾਂ ਗੱਲਾਂ ਨੂੰ ਛੇਤੀ ਕਿਤੇ ਅਪਣਾਉਣ ਵਾਸਤੇ ਰਾਜ਼ੀ ਹੁੰਦੇ ਆ। ਉਹਨਾਂ ਦਾ ਤਾਂ ਮੇਨ ਮਕਸਦ ਹੁੰਦਾ ਕਿ ਕਿਵੇਂ ਘੱਟ ਤੋਂ ਘੱਟ ਸਮੇਂ ਦੇ ਵਿੱਚ ਜਿਹੜੇ ਸਾਡੇ ਤੋਂ ਅੱਗੇ ਲੋਕੀ ਹਨ ਉਹਦੇ ਨਾਲ ਰਲੀਏ ਜਾਂ ਉਹਨਾਂ ਤੋਂ ਹੋਰ ਅੱਗੇ ਵਧੀਏ
ਜੀ।
ਜਦੋਂ ਵੀ ਵਿਦਿਆਰਥੀ ਜਦੋਂ ਆਉਂਦੇ ਆ ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਤੁਹਾਡੇ ਕੋਰਸ ਤੋਂ ਇਲਾਵਾ ਇੱਕ ਕਲਾਸ ਹਫ਼ਤੇ ਦੇ ਵਿੱਚ ਜਾਂ ਹਰ ਮਹੀਨੇ ਦੇ ਵਿੱਚ ਇੱਕ ਕਲਾਸ ਮੋਰਲ ਵੈਲਿਊ ਦੀ ਵੀ ਹੋਏਗੀ
ਜੀ, ਬਿਲਕੁਲ।
ਪਰ ਮੈਂ ਜਿੱਥੋਂ ਤੱਕ ਮੇਰਾ ਤਜਰਬਾ ਕਿ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਇਹ ਦਾ ਕੋਈ ਵੱਖਰਾ ਪ੍ਰਬੰਧ ਨਹੀਂ ਹੈਗਾ।
ਨਹੀਂ
ਕੋਈ
ਹਾਂਜੀ
ਵੈਸੇ ਹੀ ਕੋਈ ਟੀਚਰ ਉਹਨਾਂ ਨੂੰ ਕਹਿ ਦੇਵੇ ਕਿ ਆਓ ਤੁਹਾਡੇ ਨਾਲ ਆਪਾਂ ਗੱਲਾਂ ਕਰਦੇ ਹਾਂ ਇਸ ਸੰਬੰਧ ਵਿੱਚ ਵੀ, ਉਦਾਂ ਹੋ ਸਕਦਾ, ਪਰ ਸਿਲੇਬਸ ਦਾ ਇਹ ਇੱਕ ਹਿੱਸਾ ਨਹੀਂ ਬਣਾਏ ਜਾਂਦੇ।
ਇਹ ਇੱਕ ਜਿਹੜਾ ਯਤਨ ਆ ਉਹ ਮੈਨੂੰ ਲੱਗਦਾ ਕਿ ਭਾਈਚਾਰੇ ਦੇ ਵਿੱਚ ਜਿਹੜੇ ਉੱਦਮੀ ਲੋਕ ਨੇ ਉਹਨਾਂ ਨੂੰ ਵੀ ਕਰਦੇ ਰਹਿਣਾ ਚਾਹੀਦਾ ਕਿ ਇਹੋ ਜਿਹਾ ਕੋਈ ਪ੍ਰਬੰਧ ਜਿਹੜਾ ਆ ਉਹ ਕੀਤਾ ਜਾਵੇ ਜਿਸ ਪ੍ਰਬੰਧ ਅਧੀਨ ਇਹਨਾਂ ਬੱਚਿਆਂ ਨੂੰ, ਜਿਵੇਂ ਕਿ ਕੁਛ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਜਾਂ ਫਿਰ ਕੁਛ ਸਮਾਜਿਕ ਸੰਸਥਾਵਾਂ ਨੇ, ਉਹਨਾਂ ਸੰਸਥਾਵਾਂ ਦੇ ਜਿਹੜੇ ਮੁੱਖ ਕਾਰਜਕਾਰੀ ਲੋਕ ਨੇ ਜਾਂ ਜਿਹੜੇ ਉੱਦਮੀ ਲੋਕ ਨੇ ਉਹ ਇਹੋ ਜਿਹੀਆਂ ਸੰਸਥਾਵਾਂ ਦੇ ਨਾਲ ਜਿਹੜੇ ਇਹਨਾਂ ਵਿਦਿਆਰਥੀਆਂ ਨੂੰ ਜੋੜ ਕੇ ਸ਼ਾਇਦ ਜੇਕਰ ਮਦਦ ਕਰ ਸਕਣ, ਔਰ ਤੁਹਾਡੇ ਵਰਗੇ ਜਿਹੜੇ ਲੋਕ ਆ ਉਹ ਉੱਥੇ ਇਹਨਾਂ ਦੇ ਲਈ ਜਿਹੜੀਆਂ ਮੋਰਲ ਵੈਲਿਊਜ਼ ਦੇ ਉੱਤੇ ਲੈਕਚਰ ਕਰ ਸਕਣ, ਜ਼ਿੰਦਗੀ ਦੇ ਵਿੱਚ ਇੱਕ ਸਹੀ ਸੇਧ ਦੇਣ ਦੇ ਵਿੱਚ ਉਹਨਾਂ ਨੂੰ ਮਦਦ ਕਰ ਸਕਣ, ਤਾਂ ਇਹ ਸੰਭਵ ਹੋ ਵੀ ਸਕਦਾ। ਤੁਸੀਂ ਕੀ ਇਹਦੇ ਬਾਰੇ ਕਹਿਣਾ ਚਾਹੋਗੇ?
ਇੱਥੇ ਵੀ ਕੁਝ ਸੰਸਥਾਵਾਂ ਹੈਗੀਆਂ ਜਿਹੜੇ ਸਮਾਜ ਸੇਵੀ ਕੰਮਾਂ ਵਿੱਚ ਜੁੜੀਆਂ ਹੋਈਆਂ, ਉਹ ਆਪਣੇ ਪੱਧਰ ਦੇ ਉੱਪਰ ਤਾਂ ਇੱਦਾਂ ਦੇ ਪ੍ਰੋਗਰਾਮ ਕਰਦੀਆਂ ਰਹਿੰਦੀਆਂ
ਜੀ।
ਉਹਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਵੀ ਜਾਂਦੇ ਨੇ ਜਿਹੜੇ ਹੋਰ ਇੱਥੋਂ ਦੇ ਰਹਿਣ ਵਾਲੇ ਨੇ, ਖਾਸ ਕਰਕੇ ਜਿਹੜੇ ਇਮੀਗ੍ਰੈਂਟਸ ਨੇ ਉਹ ਉਹਨਾਂ ਵਿੱਚ ਜਾਂਦੇ ਵੀ ਹਨ ਆਪਣੀਆਂ ਟ੍ਰੇਨਿੰਗ ਲੈਣ ਵਾਸਤੇ ਜਾਂ ਜਿੰਨੇ ਵੀ ਫੰਕਸ਼ਨ ਹੁੰਦੇ ਉਹਨਾਂ ਨੂੰ ਅਟੈਂਡ ਕਰਦੇ ਨੇ
ਜੀ।
ਪਰ ਫਿਰ ਵੀ ਦੇਖਿਆ ਜਾਵੇ ਤਾਂ ਜਿਹੜੇ ਮੈਜੋਰਿਟੀ ਲੋਕ ਨੇ ਉਹਨਾਂ ਦਾ ਮੇਨ ਮਕਸਦ ਜਿਹੜਾ ਹੈਗਾ ਉਹ ਮਟੀਰੀਅਲਿਸਟਿਕ ਲੈਵਲ ਤੇ ਅੱਗੇ ਵਧਣਾ ਹੁੰਦਾ ਹੈ, ਤੇ ਜਿਹੜੀਆਂ ਇਹ ਮੋਰਲ ਵੈਲਿਊਜ਼ ਹੈਗੀਆਂ ਉਹ ਤਾਂ ਇੱਕ ਤਰ੍ਹਾਂ ਦਾ ਛੋਟਾ ਜਿਹਾ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਂਦਾ ਵੀ ਜੇ ਕਿਤੇ ਸਮਾਂ ਲੱਗਾ ਤਾਂ ਸਿੱਖ ਲਵਾਂਗੇ ਜਾਂ ਕਿ 10 ਦਿਨ ਤਾਂ ਸੁਣ ਲਵਾਂਗੇ। ਪਰ ਮੇਨ ਮਕਸਦ ਕਦੀ ਇਹ ਨਹੀਂ ਹੁੰਦਾ ਕਿ ਜਿੱਥੇ ਅਸੀਂ ਭੌਤਿਕ ਤੌਰ ਤੇ ਅੱਗੇ ਵਧਣਾ ਤਾਂ ਅਧਿਆਤਮਕ ਤੌਰ ਦੇ ਉੱਪਰ ਜਾਂ ਜਿਹੜੀਆਂ ਨੈਤਿਕ ਤੌਰ ਦੇ ਉੱਪਰ ਅੱਗੇ ਕਿਵੇਂ ਵਧਣਾ, ਇਹਦਾ ਕੋਈ ਪ੍ਰੋਪਰ ਜਿਹੜਾ ਉਹ ਤਾਲਮੇਲ ਨਹੀਂ ਬਣਦਾ।
ਜੀ ਜੀ ਬਿਲਕੁਲ। ਸੋ ਇਸ ਵੇਲੇ ਤੁਸੀਂ ਜਿਹੜੇ ਨੌਜਵਾਨ ਸੁਣ ਰਹੇ ਨੇ ਰੇਡੀਓ ਦੇ ਰਾਹੀਂ, ਤੁਹਾਡੀ ਆਵਾਜ਼ ਚਾਹੇ ਉਹ ਕੈਨੇਡਾ ਚ ਨੇ ਚਾਹੇ ਉਹ ਆਸਟ੍ਰੇਲੀਆ ਚ ਅਮਰੀਕਾ ਚ ਜਾਂ ਸਾਡੇ ਆਪਣੇ ਭਾਰਤ ਦੇ ਵਿੱਚ ਹੈ, ਉਹਨਾਂ ਦੇ ਲਈ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ?
ਮੈਂ ਤਾਂ ਸਾਰੇ ਵਿਦਿਆਰਥੀਆਂ ਨੂੰ ਇਹੀ ਕਹੂੰਗਾ ਕਿ ਜੇਕਰ ਉਹ ਇੱਥੇ ਵਿਦਿਆਰਥੀ ਬਣ ਕੇ ਆਉਂਦੇ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਮੇਨ ਟਾਰਗੇਟ ਹੋਣਾ ਚਾਹੀਦਾ ਕਿ ਪੜ੍ਹਾਈ ਵਿੱਚ ਸਭ ਤੋਂ ਅੱਗੇ ਕਿਵੇਂ ਜਾਣਾ ਆ,
ਜੀ
ਵਧੀਆ ਆਪਣੇ ਮਾਰਕਸ ਕਿਵੇਂ ਲੈਣੇ ਨੇ, ਕਿਵੇਂ ਜਿਹੜੇ ਉਹਨਾਂ ਦੇ ਅਧਿਆਪਕ ਨੇ ਉਹਨਾਂ ਕੋਲ ਵੱਧ ਤੋਂ ਵੱਧ ਗਿਆਨ ਲੈਣਾ ਆ
ਜੀ।
ਉਸ ਤੋਂ ਬਾਅਦ ਜਦੋਂ ਉਹਨਾਂ ਦੀ ਪੜ੍ਹਾਈ ਪੂਰੀ ਹੋ ਜਾਂਦੀ ਆ, ਕੋਰਸ ਪੂਰੇ ਹੋ ਜਾਂਦੇ ਸਹੀ ਢੰਗ ਦੇ ਨਾਲ, ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਜਿਹੜੇ ਕੰਮ ਕਾਜ ਉਹ ਲੱਭਣੇ ਚਾਹੀਦੇ ਹਨ। ਕੰਮ ਕਰਨਾ ਵੀ ਕੋਈ ਗੁਨਾਹ ਨਹੀਂ ਹੁੰਦਾ, ਪਰ ਜਿਸ ਤਰ੍ਹਾਂ ਦੀਆਂ ਜਿਸ ਦੇਸ਼ ਦੇ ਵਿੱਚ ਕਾਨੂੰਨ ਹੋਣ ਉਹਦੇ ਮੁਤਾਬਕ ਹੀ ਕੰਮ ਕਰਨਾ ਚਾਹੀਦਾ।
ਜੀ ਜੀ।
ਨਵੇਂ ਵਿਦਿਆਰਥੀ ਵੀ ਜਿਹੜੇ ਆਉਂਦੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਸਦਾ ਦਾ ਵੀ ਸਮਾਜ ਹੋਵੇ ਉਹਦੇ ਢੰਗ ਤਰੀਕੇ ਸਮਝਣੇ ਚਾਹੀਦੇ ਆ, ਨਾ ਕਿ ਇੱਕਦਮ ਇਹ ਫੈਸਲਾ ਕਰ ਲੈਣਾ ਕਿ ਨਹੀਂ ਮੈਂ ਤਾਂ ਮਹੀਨੇ ਦੇ ਵਿੱਚ ਤਾਂ 2 ਮਹੀਨਿਆਂ ਵਿੱਚ ਇੰਨੀ ਕਮਾਈ ਕਰਨੀ, ਮੈਂ ਆਹ ਕੁਛ ਲੈਣਾ ਹੈਗਾ ਜਾਂ ਇਸ ਲੈਵਲ ਤੇ ਪਹੁੰਚਣਾ ਆ, ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਕੰਮ ਤਾਂ ਸਾਰੀ ਉਮਰ ਹੀ ਵਿਅਕਤੀਆਂ ਨੂੰ ਕਰਨੇ ਪੈਂਦੇ ਆ
ਜੀ। ਬਿਲਕੁਲ।
ਪਰ ਜਿਹੜਾ ਇੱਕ ਪੜ੍ਹਾਈ ਦਾ ਸਮਾਂ ਹੈ ਉਹ ਨਿਸ਼ਚਿਤ ਆ, ਜਦੋਂ ਇੱਕ ਉਮਰ ਤੋਂ ਬਾਅਦ ਜਦੋਂ ਉਹ ਸਮਾਂ ਫਿਰ ਉੱਥੋਂ ਨਿਕਲ ਜਾਂਦਾ ਤਾਂ ਉਹਨਾਂ ਨੂੰ ਫਿਰ ਪਛਤਾਉਣਾ ਵੀ ਪੈਂਦਾ ਹੈ।
ਜੀ ਜੀ ਬਿਲਕੁਲ। ਸੋ ਕਾਰਾਂ ਦੇ ਮਾਡਲਸ ਜਾਂ ਫਿਰ ਕੱਪੜਿਆਂ ਦੇ ਬ੍ਰਾਂਡਸ ਦੇ ਜਿਹੜੇ ਖਰਚੇ ਆ ਉਹਨਾਂ ਨੂੰ ਘਟਾ ਕੇ ਜੇਕਰ ਉਹ ਆਪਣੇ ਫਿਊਚਰ ਦੇ ਉੱਤੇ ਫੋਕਸ ਕਰਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਨੇ ਫਿਊਚਰ ਬਣਾਉਣਾ ਆ ਉਹ ਜ਼ਿਆਦਾ ਬੈਟਰ ਹੋਣਾ ਚਾਹੀਦਾ ਆ, ਜ਼ਰੂਰੀ ਹੈ ਔਰ ਅਹਿਮ ਹੈ ਕਿ ਜ਼ਿੰਦਗੀ ਦਾ ਜਿਹੜਾ ਆਪਣਾ ਇੱਕ ਉੱਚਾ ਟੀਚਾ ਜਿਹੜਾ ਆ ਉਹਨੂੰ ਮਿੱਥ ਕੇ ਜ਼ਿੰਦਗੀ ਦੇ ਵਿੱਚ ਅੱਗੇ ਵਧਿਆ ਜਾਵੇ, ਔਰ ਜਿਹੜੀ ਇਹ ਨਿਰਾਸ਼ਾ ਆ ਉਹ ਤਾਂ ਹੀ ਦੂਰ ਹੋ ਸਕਦੀ ਆ, ਉਹ ਤਾਂ ਹੀ ਘੱਟ ਸਕਦੀ ਆ ਜੇਕਰ ਜ਼ਿੰਦਗੀ ਦੇ ਵਿੱਚ ਅਸੀਂ ਵਾਕਈ ਆਪਣੇ ਜਿਹੜੇ ਗੋਲਸ ਆ ਉਹਨਾਂ ਨੂੰ ਸਪਸ਼ਟ ਰੱਖਾਂਗੇ, ਆਪਣੇ ਜਿਹੜੇ ਟੀਚੇ ਆ ਉਹਨਾਂ ਨੂੰ ਸਪਸ਼ਟ ਰੱਖਾਂਗੇ। ਸੋ ਪ੍ਰੋਫੈਸਰ ਸਾਹਿਬ, ਤੁਸੀਂ ਬੜੇ ਸੋਹਣੇ ਤਰੀਕੇ ਦੇ ਨਾਲ, ਬੜੇ ਵਿਸਥਾਰ ਦੇ ਨਾਲ ਕੈਨੇਡਾ ਦੇ ਵਿੱਚ ਰਹਿ ਰਹੇ ਜਿਹੜੇ ਯੰਗਸਟਰਸ ਨੇ, ਵਿਦਿਆਰਥੀ ਨੇ, ਉਹਨਾਂ ਦੇ ਨਾਲ ਜਿਹੜੀਆਂ ਵੀ ਸਮੱਸਿਆਵਾਂ ਆਉਂਦੀਆਂ ਜਾਂ ਫਿਰ ਜਿਹੜੇ ਅਸਲ ਦੇ ਵਿੱਚ ਵਿਦਿਆਰਥੀਆਂ ਦੇ ਰਸਤੇ ਦੇ ਵਿੱਚ ਜਿਹੜੀਆਂ ਰੁਕਾਵਟਾਂ ਬਣਦੇ ਆ ਉਹਨਾਂ ਕਾਰਨਾਂ ਬਾਰੇ ਤੁਸੀਂ ਜ਼ਿਕਰ ਕੀਤਾ, ਤੁਹਾਡਾ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ।
ਹਾਂਜੀ, ਬਸ ਇੱਕ ਮੈਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਸਾਰੇ ਵਿਦਿਆਰਥੀਆਂ ਨੂੰ ਕਿ ਜਦੋਂ ਇੱਥੇ ਆਉਂਦੇ ਆ ਉਸ ਤੋਂ ਪਹਿਲਾਂ ਉਹ ਉਸ ਦੇਸ਼ ਦੀ ਸਰਕਾਰ ਦੇ ਨਾਲ ਇੱਕ ਕਮਿਟਮੈਂਟ ਕਰਕੇ ਆਉਂਦੇ ਆ ਕਿ ਅਸੀਂ ਉੱਥੇ ਵਿਦਿਆਰਥੀ ਬਣ ਕੇ ਜਾ ਰਹੇ ਹਾਂ,
ਜੀ
ਅਸੀਂ ਇਹ ਰਿਕੁਆਇਰਮੈਂਟਸ ਨੂੰ ਪੂਰਾ ਕਰਾਂਗੇ ਤਾਂ ਜਾ ਕੇ ਉਹਨਾਂ ਨੂੰ ਉਸ ਕੰਟਰੀ ਦਾ ਵੀਜ਼ਾ ਦਿੱਤਾ ਜਾਂਦਾ ਹੈ।
ਜੀ ਬਿਲਕੁਲ।
ਪਰ ਜਦੋਂ ਹੀ ਜਦੋਂ ਹੀ ਉਹ ਏਅਰਪੋਰਟ ਤੋਂ ਬਾਹਰ ਆਉਂਦੇ ਆ ਤਾਂ ਫਿਰ ਉਹ ਜਿਹੜੀਆਂ ਕਮਿਟਮੈਂਟ ਜਿਹੜੀਆਂ ਹੈਗੀਆਂ ਉਹ ਥੋੜੀਆਂ ਪਿੱਛੇ ਕਰ ਦਿੰਦੇ ਨੇ, ਬਾਕੀ ਉਹਨਾਂ ਦਾ ਜੋ ਜੀਵਨ ਦਾ ਸੁਪਨਾ ਹੁੰਦਾ ਉਹ ਸਭ ਤੋਂ ਮੋਹਰੇ ਆ ਜਾਂਦਾ
ਜੀ।
ਤੇ ਮੇਰਾ ਸਾਰੇ ਵਿਦਿਆਰਥੀਆਂ ਨੂੰ ਇਹ ਸੁਝਾਅ ਆ ਕਿ ਸਭ ਤੋਂ ਪਹਿਲਾਂ ਚੰਗੇ ਵਿਦਿਆਰਥੀ ਬਣੋ, ਚੰਗੇ ਨਾਗਰਿਕ ਬਣੋ, ਵਧੀਆ ਆਪਣੀ ਵਿਦਿਆ ਪ੍ਰਾਪਤ ਕਰੋ, ਫਿਰ ਵਧੀਆ ਕੰਮ ਵੀ ਕਰੋ।
ਜੀ ਜੀ,
ਕੰਮ ਦੀ ਕੋਈ ਕਮੀ ਨਹੀਂ ਹੈ, ਪਰ ਪੜ੍ਹਨ ਦਾ ਸਮਾਂ ਨਿਸ਼ਚਿਤ ਹੈ, ਉਹਦਾ ਪੂਰਾ ਸਦ ਉਪਯੋਗ ਹੋਣਾ ਚਾਹੀਦਾ
ਜੀ। ਸੋ ਬਹੁਤ ਬਹੁਤ ਧੰਨਵਾਦ ਇਸ ਸੋਹਣੇ ਸੁਨੇਹੇ ਦੇ ਲਈ, ਔਰ ਅਸੀਂ ਉਮੀਦ ਕਰਦੇ ਹਾਂ ਕਿ ਜ਼ਰੂਰ ਜਿਹੜੇ ਵੀ ਨੌਜਵਾਨ ਸੁਣ ਰਹੇ ਹੋਣਗੇ ਸਾਨੂੰ, ਔਰ ਜਿਹੜੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਕੇ ਜ਼ਿੰਦਗੀ ਦੇ ਜਿਹੜੇ ਉੱਚੇ ਜਿਹੜੇ ਟੀਚੇ ਉਹਨਾਂ ਨੂੰ ਛੋਹਣਾ ਚਾਹੁੰਦੇ ਆ, ਤਾਂ ਉਹਦੇ ਲਈ ਬਹੁਤ ਛੇਤੀ ਛੇਤੀ 'ਚ ਜਿਹੜਾ ਟੀਚਾ ਕਾਲ ਦੇ ਵਿੱਚ ਜਿਹੜਾ ਅਸੀਂ ਅਚੀਵ ਕਰਨਾ ਆ, ਪ੍ਰਾਪਤ ਕਰਨਾ ਆ, ਉਹਦੇ ਨਾਲੋਂ ਜ਼ਰੂਰੀ ਹੈ ਕਿ ਪਹਿਲਾਂ ਜਿਹੜਾ ਥੋੜ੍ਹਾ ਠਹਿਰਾਅ ਜ਼ਿੰਦਗੀ ਦੇ ਵਿੱਚ ਲਿਆਉਣਾ ਜ਼ਰੂਰ ਸਿੱਖੀਏ, ਔਰ ਉਸ ਤੋਂ ਬਾਅਦ ਅਸੀਂ ਉਹ ਜਿਹੜੇ ਟੀਚੇ ਆ ਉਹਨਾਂ ਨੂੰ ਵੀ ਪ੍ਰਾਪਤ ਕਰੀਏ। ਸੋ ਫੈਜ਼ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਇਸੇ ਤਰ੍ਹਾਂ ਸਾਡੇ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕਰਦੇ ਰਹੋਗੇ। ਬਹੁਤ ਬਹੁਤ ਧੰਨਵਾਦ ਜੀ।
ਹਾਂਜੀ ਬਿਲਕੁਲ ਅਮਰ ਜੀ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਥੈਂਕ ਯੂ,
ਸ਼ੁਕਰੀਆ।